ਵਾਹਿਗੁਰੂ ਕਰੋ ਬੰਦਨਾ ਅਨਕਬਾਰ ਸਰਨ ਪੁਰ ਹਰ ਰਾਏ ਪ੍ਰਮ ਕਟੀਏ ਨਾਨਕ ਸਾਧ ਸੰਗ ਦੁਤੀਆ ਭਉ ਮਿਟਾਏ ਬਾਣੀ ਵਿਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਜੁਗੋ ਜੁਗ ਅਟਲ ਪਾਵਨ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੋਠ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਪਾਵਨ ਅਤੇ ਪਵਿੱਤਰ ਪ੍ਰਵਚਨ ਹਜ਼ੂਰ ਫਰਮਾਨ ਕਰਦੇ ਨੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰਹੋ ਤਾਰਨ ਹਾਰੇ ਇਹ ਸ਼ਬਦ ਸੋਠ ਰਾਗ ਦੇ ਵਿੱਚ ਸਾਹਿਬ ਸ੍ਰੀ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਪ੍ਰਾਰੰਭਕ ਇਸ ਸ਼ਬਦ ਦੀਆਂ ਉਹਦਾ ਪਦਾ ਜਿਹੜਾ ਕਿ ਇੱਕ ਮਹਾਨ ਦਾਰਸ਼ਨਿਕ ਔਰ ਜੀਵਨ ਦੇ ਉੱਚ ਪਾਏ ਦਾ ਸਿਧਾਂਤ ਅਤੇ ਸਿੱਖਿਆ ਆਪਣੇ ਆਪ ਦੇ ਵਿੱਚ ਸਮੋਈ ਬੈਠਾ ਹੈ ਇਸ ਦੀ ਵਿਚਾਰ ਆਪਦੇ ਸਨਮੁਖ ਰੱਖਦੇ ਹਾਂ ਹਜ਼ੂਰ ਫਰਮਾਨ ਕਰਦੇ ਨੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰਹੋ ਤਾਰਨ ਹਾਰੇ ਇਹਦੇ ਵਿੱਚ ਪੰਚਮ ਪਾਤਸ਼ਾਹ ਨੇ ਮਾਤਾ ਦੇ ਗਰਭ ਦੇ ਵਿੱਚ ਜਦੋਂ ਮਨੁੱਖ ਹੁੰਦਾ ਹੈ ਉਸ ਵੇਲੇ ਦੀ ਅਗਨੀ ਤਪਸ਼ ਜਿਸ ਨੂੰ ਜਠਰ ਅਗਨੀ ਕਹਿੰਦੇ ਨੇ ਉਸ ਤੋਂ ਮਨੁੱਖ ਦੀ ਰਖਵਾਲੀ ਇਸ ਬੱਚੇ ਦੀ ਸੰਭਾਲ ਇਸ ਬੱਚੇ ਦੀ ਹਿਫਾਜ਼ਤ ਉਸ ਦਾ ਜ਼ਿਕਰ ਕੀਤਾ ਹੈ ਕਿ ਹੇ ਵਾਹਿਗੁਰੂ ਹੇ ਪਰਮਾਤਮਾ ਉਸ ਅਵਸਥਾ ਦੇ ਵਿੱਚ ਤੂੰ ਆਪਣਾ ਸਿਮਰਨ ਬਖਸ਼ ਕੇ ਉਸ ਜਠਰ ਅਗਨੀ ਤੋਂ ਬੱਚੇ ਦੀ ਰੱਖਿਆ ਕਰਦਾ ਹੈ ਇਸੇ ਹੀ ਢੰਗ ਨਾਲ ਪਾਵਕ ਸਾਗਰ ਪਾਵਕ ਕਹਿੰਦੇ ਨੇ ਅੱਗ ਨੂੰ ਇਹ ਜਿਹੜਾ ਸੰਸਾਰ ਰੂਪੀ ਅੱਗ ਦਾ ਸਾਗਰ ਹੈ ਇਸ ਤੋਂ ਵੀ ਸਾਡੀ ਰੱਖਿਆ ਕਰੋ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰਹੋ ਤਾਰਨ ਹਾਰੇ ਇੱਕ ਅਰਦਾਸ ਦਾ ਵੱਲ ਦੱਸਿਆ ਹੈ ਕਿਵੇਂ ਅਸੀਂ ਸੰਸਾਰ ਦੀ ਅੱਗ ਤੋਂ ਬਚ ਸਕਦੇ ਹਾਂ ਗੁਰਬਾਣੀ ਦਾ ਅਧਿਐਨ ਕਰੀਏ ਤਾਂ ਪਤਾ ਚੱਲਦਾ ਹੈ ਵੀ ਇੱਕ ਤਾਂ ਇਹ ਮਾਤਾ ਦੇ ਪੇਟ ਦੀ ਅੱਗ ਜਠਰ ਅਗਨੀ ਜਿਹੜੀ ਕਿ ਮਨੁੱਖ ਦੇ ਵਿੱਚ ਵੀ ਤਪਸ਼ ਹੈ ਤਦੀ ਤਾਂ ਜਦੋਂ ਖਾਣਾ ਰੋਟੀ ਵਗੈਰਾ ਖਾਂਦਾ ਹੈ ਉਸ ਤਪਸ਼ ਦੇ ਨਾਲ ਹੀ ਉਸ ਅਗਨੀ ਦੇ ਨਾਲ ਹੀ ਉਹ ਡਾਈਜੈਸਟ ਹੁੰਦੀ ਹੈ ਦੂਸਰੀ ਅੱਗ ਦਾ ਜ਼ਿਕਰ ਆਉਂਦਾ ਹੈ ਦਾਵਾ ਅਗਨ ਦਾਵਾ ਅਗਨ ਬਹੁਤ ਤ੍ਰਿਣਜਾਲੇ ਕੋਈ ਹਰਿਆ ਬੂਟ ਰਿਹੋ ਰੀ ਜੰਗਲ ਦੇ ਵਿੱਚ ਜਦੋਂ ਬਾਂਸ ਜ਼ੋਰ ਦੀ ਹਵਾ ਆਉਂਦੀ ਹੈ ਅਤੇ ਕਹਿੰਦੇ ਨੇ ਅਤੇ ਉਹਦੇ ਨਾਲ ਅੱਗ ਲੱਗ ਜਾਂਦੀ ਹੈ। ਕਈ ਦਫ਼ਾ ਪੂਰਾ ਜੰਗਲ ਦਾ ਜੰਗਲ ਸੜ ਕੇ ਨਾਸ ਹੋ ਜਾਂਦਾ ਹੈ। ਉਸ ਅਗਨ ਨੂੰ ਦਾਵਾ ਅਗਨ ਕਹਿੰਦੇ ਨੇ। ਇੱਕ ਬੜਵਾ ਅਗਨ ਹੈ, ਸਮੁੰਦਰ ਦੇ ਵਿੱਚ ਅੱਗ ਲੱਗਦੀ ਹੈ ਔਰ ਉਸ ਅੱਗ ਦੇ ਨਾਲ ਬੇਅੰਤਾ ਹੀ ਪਾਣੀ ਸੜਦਾ ਹੈ, ਪਾਫ ਬਣ ਕੇ ਉੱਡਦਾ ਹੈ, ਉਸ ਨੂੰ ਬੜਵਾ ਅਗਨ ਕਿਹਾ ਜਾਂਦਾ ਹੈ। ਮਹਾਰਾਜ ਨੇ ਪੰਜ ਖੰਡ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ ਅੰਕਿਤ ਕੀਤੇ ਨੇ। ਉਹਨਾਂ ਦੇ ਧਰਮ ਖੰਡ ਦੇ ਵਿੱਚ ਜ਼ਿਕਰ ਆਉਂਦਾ ਜਿੱਥੇ ਕਿ ਨਾਨਾ ਪ੍ਰਕਾਰ ਦੀਆਂ ਧਰਤੀਆਂ, ਪਵਨ, ਪਾਣੀ, ਖੰਡ, ਬ੍ਰਹਿਮੰਡ, ਸਤਾਰੇ, ਨਛੱਤਰ, ਚੰਦ, ਸੂਰਜ ਦਾ ਜ਼ਿਕਰ ਆਉਂਦਾ ਹੈ। ਉੱਥੇ ਹਜ਼ੂਰ ਫਰਮਾਨ ਕਰਦੇ ਨੇ, ਕੇਤੇ ਪਵਨ ਪਾਣੀ ਬਸੰਤਰ, ਕੇਤੇ ਤਾਨ ਮਹੇਸ਼, ਵਿਚਾਰ ਸਾਡੀ ਅੱਗ ਦੇ ਵਾਲੇ ਚੱਲ ਰਹੀ ਹੈ। ਮਹਾਰਾਜ ਕਹਿੰਦੇ ਕੇਤੇ ਪਵਨ ਪਾਣੀ ਬੈਸੰਤਰ, ਪਰਮਾਤਮਾ ਨੇ ਕਿੰਨੇ ਹੀ ਪ੍ਰਕਾਰ ਦੀਆਂ ਹਵਾਵਾਂ ਪਵਨ ਬਣਾਏ ਨੇ। ਕੇਤੇ ਪਵਨ ਪਾਣੀ, ਕਿੰਨੇ ਹੀ ਪ੍ਰਕਾਰ ਦਾ ਪਾਣੀ ਹੈ, ਕਿਉਂਕਿ ਕੇਤੇ ਜਿਹੜਾ ਇਹ ਬਹੁ ਬਚਨ ਹੈ, ਕੇਤੇ ਅਨਲਿਮਿਟਿਡ ਸਥਿਤੀ ਨੂੰ ਦਰਸਾਉਂਦਾ ਹੈ। ਕੇਤੇ ਪਵਨ ਪਾਣੀ ਬੈਸੰਤਰ, ਕਿੰਨੇ ਪ੍ਰਕਾਰ ਦੀ ਅੱਗ ਹੈ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਦੁਨੀਆ ਜਿਹੜੀ ਹੈ ਉਹ ਨਾਨਾ ਪ੍ਰਕਾਰ ਦੀਆਂ ਅੱਗਾਂ ਨਾਲ ਭਰੀ ਹੈ। ਕਿਤੇ ਵਿਸ਼ੇ ਵਿਕਾਰਾਂ ਦੀ ਅੱਗ ਹੈ, ਕਿਤੇ ਕਾਮ ਕ੍ਰੋਧ ਲੋਭ ਮੋਹ ਈਰਸ਼ਾ ਤਵੈਸ਼ ਸਾੜਾ ਈਰਖਾ, ਇਹ ਚਾਰ ਪ੍ਰਕਾਰ ਦੀ ਅਗਨੀ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ। ਔਰ ਮਹਾਰਾਜ ਨੇ ਕਿਹਾ ਵੀ ਮਨੁੱਖ ਦੇ ਅੰਦਰ ਵੀ ਅੱਗ ਹੈ। ਸਧਾਰਨ ਤੌਰ 'ਤੇ ਅਸੀਂ ਵੇਖੀਏ ਮਨੁੱਖ ਬੜਾ ਸ਼ਾਂਤ ਸੁਭਾਅ, ਬੜਾ ਸਹਿਣਸ਼ੀਲ, ਬੜਾ ਸੱਭਿਅਕ, ਬੜਾ ਸ਼ਾਂਤ ਸੁਭਾਅ ਦਾ ਨਜ਼ਰ ਆਉਂਦਾ ਹੈ, ਬੜਾ ਭੋਲਾਪਨ ਚਿਹਰੇ ਤੋਂ ਨਜ਼ਰ ਆਉਂਦਾ ਹੈ। ਔਰ ਜਦੋਂ ਕਿਤੇ ਮਾੜੀ ਜਿਹੀ ਹਵਾ ਲੱਗਦੀ ਹੈ, ਕਿਤੇ ਹੋਂ ਨੂੰ ਸੱਟ ਵੱਜਦੀ ਹੈ, ਕਿਤੇ ਆਪਣੀ ਐਗਜ਼ਿਸਟੈਂਸ ਨੂੰ ਕੋਈ ਦੁੱਖ ਲੱਗਦਾ ਹੈ, ਤਾਂ ਆਦਮੀ ਕੁਛ ਤਾਂ ਕੁਛ ਬਣ ਜਾਂਦਾ ਹੈ। ਗੁਰਬਾਣੀ 'ਚ ਜ਼ਿਕਰ ਆਉਂਦਾ ਹੈ, ਹੰਸ ਹਿੰਸਾ ਹੱਥ ਨਾਲ ਫਿਜ਼ੀਕਲੀ ਕਿਸੇ ਨੂੰ ਨੁਕਸਾਨ ਦੇਣਾ, ਇੱਥੋਂ ਤੱਕਰ ਕਿ ਕੋ ਬੋਲ ਬੋਲਣੇ। ਇਸ ਕਰਕੇ ਗੁਰੂ ਨਾਨਕ ਦੇਵ ਨੇ ਫਰਮਾਇਆ ਵੀ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ। ਹਿੰਸਾ ਕਿਸੇ ਵੀ ਢੰਗ ਨਾਲ ਕਰਨੀ, ਇਹ ਵੀ ਅੱਗ ਹੈ। ਕ੍ਰੋਧ ਉਹਦੇ ਨਾਲ ਐਸੇ ਮਨੋਵਿਗਿਆਨੀ, ਹੁਣ ਮਨੋਚਿਕਿਤਸ ਸਾਈਕੋਲੋਜਿਸਟ ਫਰਮਾਨ ਕਰਦੇ ਨੇ, ਉਹਨਾਂ ਦੀ ਰਾਏ ਹੈ ਵੀ 90% ਜਿਹੜੇ ਕਾਤਲ ਨੇ ਉਹਨਾਂ ਦੇ ਨਾਲ ਵਿਚਾਰ ਕਰਕੇ ਵੇਖੋ, ਗੱਲ ਕਰਕੇ ਵੇਖੋ, ਉਹ ਕਹਿੰਦੇ ਸਾਡੀ ਕੋਈ ਮਨਸ਼ਾ ਹੀ ਨਹੀਂ ਸੀ ਵੀ ਅਸੀਂ ਕਿਸੇ ਇਹਦਾ ਕਤਲ ਕਰਦੇ। ਬਸ ਇੰਨਾ ਸੀ ਵੀ ਇਹਨੂੰ ਥੋੜ੍ਹਾ ਜਿਹਾ ਸਮਝਾਉਣਾ ਹੈ ਜਾਂ ਇੱਕ ਅੱਧਾ ਮੁੱਕਾ ਜਾਂ ਚਪੇੜ ਮਾਰਨੀ ਹੈ। ਪਤਾ ਨਹੀਂ ਕਿਵੇਂ ਕ੍ਰੋਧ ਆ ਗਿਆ ਔਰ ਕਤਲ ਹੋ ਗਿਆ। ਇਹ ਵੀ ਅੱਗ ਹੈ। ਮੋਹ ਮਮਤਾ ਉਹ ਵੀ ਅੱਗ ਹੈ, ਲੋਭ ਲਾਲਸਾ ਵੀ ਅੱਗ ਹੈ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ ਗੁਰਬਾਣੀ 'ਚ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਚਾਰ ਨਦੀਆਂ ਅੱਗ ਦੀਆਂ ਨੇ। ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵਿੱਚ ਜਦੋਂ ਦੂਸਰੀ ਉਦਾਸੀ ਦੇ ਵਿੱਚ ਭਰਮਣ ਕੀਤਾ ਹਿੰਦੁਸਤਾਨ ਦਾ ਮਹਾਰਾਜ ਨੇ। ਹਰਿਦੁਆਰ ਜਦੋਂ ਪਹੁੰਚੇ ਨੇ ਉੱਥੇ ਸਿੱਖੀ ਦਾ ਪੈਗਾਮ ਸਾਹਿਬਾਂ ਨੇ ਦਿੱਤਾ। ਉੱਥੇ ਇੱਕ ਵੈਸ਼ਨੋ ਆਦਮੀ ਸੀ, ਉਹ ਜਿਹੜਾ ਵੈਸ਼ਨੋ ਸੀ ਉਹਦਾ ਜੀਵਨ ਇਸ ਤਰ੍ਹਾਂ ਦਾ ਸੀ ਕਿ ਜ਼ਮੀਨ ਖੋਦ ਕੇ ਚੁੱਲ੍ਹਾ ਬਣਾਉਣਾ ਹੈ ਔਰ ਉਸਨੂੰ ਸਾਫ਼ ਗਊ ਦੇ ਗੋਬਰ ਦੇ ਨਾਲ ਲੇਪਣ ਕਰਨਾ ਹੈ, ਲੱਕੜੀਆਂ ਧੋ ਕੇ ਲਿਆਉਣੀਆਂ ਨੇ ਅਤੇ ਫਿਰ ਰਸੋਈ ਬਣਾਉਣੀ ਹੈ ਔਰ ਰਸੋਈ ਬਣਾਉਣ ਤੋਂ ਪਹਿਲਾਂ ਆਲੇ ਦੁਆਲੇ ਮੰਤਰ ਪੜ੍ਹਨੇ ਨੇ, ਕਾਰ ਦੇਣੀ ਹੈ ਔਰ ਵੈਸ਼ਨਵ ਸਾਧ ਬੜੀ ਰਾਮ ਨਾਮ ਦੀ ਉਪਦੇਸ਼ ਕਰਨੇ ਵਾਲਾ, ਸ਼ਾਂਤੀ ਦਾ ਪੈਗਾਮ ਦੇਣੇ ਵਾਲਾ। ਗੁਰੂ ਨਾਨਕ ਦੇਵ ਜੀ ਵੀ ਬੈਠੇ ਨੇ, ਸ਼ਾਮਾਂ ਦਾ ਟਾਈਮ ਹੋਣ ਵਾਲਾ ਹੈ ਅਤੇ ਮਹਾਰਾਜ ਕਹਿੰਦੇ ਭਾਈ ਮਰਦਾਨਿਆਂ ਵੀ ਅਸੀਂ ਵੀ ਜੇ ਭੋਜਨ ਬਣਾਉਣਾ ਹੈ ਅਤੇ ਫਿਰ ਅੱਗ ਚਾਹੀਦੀ ਹੈ ਅਤੇ ਤੂੰ ਇਸ ਤਰ੍ਹਾਂ ਕਰ ਵੀ ਉਹ ਸਾਹਮਣੇ ਅੱਗ ਹੈ, ਰਸੋਈ ਬਣ ਰਹੀ ਹੈ, ਉੱਥੋਂ ਥੋੜ੍ਹੀ ਜਿਹੀ ਅੱਗ ਲੈ ਕੇ ਆ ਜਾ ਅਤੇ ਭੋਜਨ ਦਾ ਸ਼ਾਮ ਨੂੰ ਪ੍ਰਬੰਧ ਹੋ ਸਕਦਾ ਹੈ। ਉਹ ਮਰਦਾਨਾ ਗਿਆ, ਉਹ ਹਜੇ ਜਿਹੜੀ ਉਸਨੇ ਕਾਰ ਕੱਢੀ ਸੀ ਆਪਣੇ ਚੌਂਕੇ ਦੀ ਉਹਦੇ ਵਿੱਚ ਵੜਿਆ ਨਹੀਂ ਹੈ। ਉਹਦੇ ਕੋਲ ਗਿਆ ਅਤੇ ਉਹਦੀ ਛਾਇਆ ਜਿਹੜੀ ਹੈ, ਉਸ ਜਿਹੜਾ ਉਹਦਾ ਚੌਂਕਾ ਸੀ ਉਹਦੇ ਵਿੱਚ ਪੈ ਗਈ। ਜਦੋਂ ਚੌਂਕੇ 'ਚ ਪੈ ਗਈ ਅਤੇ ਉਸਨੇ ਜਲਦੀ ਹੋਈ ਲੱਕੜੀ ਫੜ ਕੇ ਮਰਦਾਨੇ ਨੂੰ ਮਾਰਨ ਲਈ ਉੱਠਿਆ, ਮਰਦਾਨਾ ਪਿੱਛੇ ਹਟ ਕੇ ਦੌੜ ਕੇ ਮਹਾਰਾਜ ਦੇ ਪਾਸ ਆ ਗਿਆ ਅਤੇ ਮਗਰੀ ਮਗਰ ਉਹ ਵੈਸ਼ਨਵ ਸਾਧੂ ਉਹ ਵੀ ਲੱਕੜੀ ਜਲਦੀ ਫੜ ਕੇ ਉਹਦੇ ਪਿੱਛੇ ਭੱਜ ਕੇ ਆਇਆ। ਮਹਾਰਾਜ ਖੜ੍ਹੇ ਹੋਏ, ਮਹਾਰਾਜ ਨੇ ਕਿਹਾ ਵੀ ਗੁਰਮੁਖਾ ਗੱਲ ਕੀ ਏ, ਇਹ ਰੱਬ ਦਾ ਭਜਨ ਕਰਨੇ ਵਾਲਾ, ਪਰਮਾਤਮਾ ਦੀ ਉਸਤਤੀ ਕਰਨੇ ਵਾਲਾ ਕੀਰਤਨੀ ਆ, ਤੂੰ ਇਹਨੂੰ ਮਾਰਨ ਨੂੰ ਕਿਉਂ ਭੱਜਿਆ ਹੈ, ਕੀ ਇਸਨੇ ਗੁਨਾਹ ਕਰਤਾ? ਉਹ ਕਹਿੰਦਾ ਜੀ ਮੈਂ ਇਸਨੂੰ ਛੱਡਣਾ ਨਹੀਂ ਹੈ, ਮੇਰਾ ਚੌਂਕਾ ਇਸਨੇ ਪਿੱਟ ਦਿੱਤਾ, ਮੇਰਾ ਚੌਂਕਾ ਭ੍ਰਸ਼ਟ ਹੋ ਗਿਆ ਔਰ ਇਸ ਕਰਕੇ ਮੈਂ ਇਸਨੂੰ ਇਸ ਬਲਦੀ ਹੋਈ ਚੁਆਤੀ ਦੇ ਨਾਲ ਸਾੜ ਦੇਣਾ ਹੈ। ਮਹਾਰਾਜ ਕਹਿੰਦੇ ਗੁਰਮੁਖਾ ਵੀ ਜਿਹੜਾ ਇਹ ਕ੍ਰੋਧ ਤੇਰੇ ਮੁੱਖ 'ਤੇ ਚਮਕ ਰਿਹਾ ਹੈ, ਅੱਖਾਂ ਲਾਲ ਹੋਈਆਂ ਪਈਆਂ ਨੇ, ਚਿਹਰੇ 'ਤੇ ਸਲਵਟ ਪਏ ਹੋਏ ਨੇ, ਮੂੰਹ 'ਚੋਂ ਜਵਾਨ ਅੱਖਰ ਜਿਹੜੇ ਨੇ ਉਹ ਸਾਫ਼ ਨਹੀਂ ਪ੍ਰਗਟ ਹੋ ਰਹੇ, ਗੁੱਸੇ ਦੇ ਨਾਲ ਕੰਬ ਰਿਹਾ ਹੈ ਸਰੀਰ, ਵੀ ਇਹ ਜਿਹੜੀ ਅਗਨੀ ਹੈ ਪਹਿਲਾਂ ਇਸ ਨੂੰ ਸ਼ਾਂਤ ਕਰ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਵੀ ਜਿਹੜੀ ਬਾਹਰ ਦੀਆਂ ਅੱਗਾਂ ਨੇ ਉਹ ਚਾਰ ਪ੍ਰਕਾਰ ਦੀਆਂ ਜਿਵੇਂ ਦੱਸੀਆਂ ਮਹਾਰਾਜ ਨੇ ਗੁਰਬਾਣੀ 'ਚ ਜ਼ਿਕਰ ਆਉਂਦਾ ਹੈ, ਅੰਦਰ ਵੀ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਵਚਨ ਆਉਂਦਾ ਹੈ ਸ਼ਲੋਕ, ਕੁਬੁੱਧ ਡੂਮਣੀ ਕੁਦਾਏ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ। ਇਹ ਤਾਂ ਰੱਬ ਦਾ ਭਜਨ ਕਰਨੇ ਵਾਲਾ ਹੈ, ਕੀਰਤਨੀਆ ਹੈ, ਤੂੰ ਇਹਦੇ ਮਗਰ ਭੱਜਾ ਹੈ ਔਰ ਜਿਹੜੀਆਂ ਤੁਹਾਡੀ ਵਰਣ ਵੰਡ ਦੇ ਅਨੁਸਾਰ ਸਭ ਤੋਂ ਨੀਵੇਂ ਲੋਕ ਨੇ ਜਿਨ੍ਹਾਂ ਦੀ ਪਿੱਟ ਜਿਹੜੀ ਹੈ ਉਹ ਤੁਸੀਂ ਸਹਾਰ ਨਹੀਂ ਸਕਦੇ, ਉਹ ਤਾਂ ਤੇਰੇ ਅੰਦਰ ਬੈਠੀਆਂ ਨੇ। ਕੁਬੁੱਧ ਭੈੜੀ ਮਤ ਡੂਮਣੀ, ਡੂਮਣੀ ਕਹਿੰਦੇ ਨੇ ਮਰਾਸਣ ਨੂੰ, ਉਹ ਵੀ ਅਛੂਤ ਹੈ। ਕੁਬੁੱਧ ਡਾਇਣ, ਕੁਬੁੱਧ ਡੂਮਣੀ, ਕੁਦਾਏ ਕਸਾਇਣ, ਜਿਹੜੀ ਦਇਆ ਨਹੀਂ ਹੈ ਹਿਰਦੇ ਦੇ ਵਿੱਚ ਉਹ ਕਸਾਈ ਹੈ। ਪਰ ਨਿੰਦਾ ਘੱਟ ਚੂੜੀ, ਪਰਾਈ ਨਿੰਦਾ ਜਿਹੜੀ ਹੈ ਉਹ ਚੂੜੇ ਦੇ ਨਿਆਈ ਹੈ, ਇਹ ਤਾਂ ਜਿਹੜੇ ਸਮਾਜ ਦੀ ਤੁਸਾਂ ਨੇ ਵੰਡ ਕੀਤੀ ਉਹਦੇ ਅਨੁਸਾਰ ਭੈੜੇ ਨੇ, ਵੀ ਇਹ ਤਾਂ ਰੱਬ ਦੀ ਭਜਨਬੰਦਗੀ ਕਰਨੇ ਵਾਲਾ ਹੈ, ਤੂੰ ਇਹਦੇ ਮਗਰ ਚੁਆਤੀ ਲੈ ਕੇ ਆ ਗਿਆ। ਪਰ ਨਿੰਦਾ ਕੜਚੂੜੀ ਮੁੱਠੀ ਕ੍ਰੋਧ ਚੰਡਾਲ, ਜਿਹੜਾ ਕ੍ਰੋਧ ਹੈ ਉਹ ਚੰਡਾਲ ਹੈ। ਇਹ ਚਾਰ ਤਾਂ ਤੇਰੇ ਨਾਲ ਹੈ, ਕਾਰੀ ਕਾਢੀ ਹੈ ਕਿਆ ਥੀ ਇਹ ਜੇ ਚਾਰੇ ਬੈਠੀਆਂ ਨਾਲ। ਇਹ ਕਾਰਾ ਮੰਤਰ ਪੜ੍ਹ ਕੇ ਕਰਨ ਦਾ ਕੀ ਫਾਇਦਾ ਹੈ, ਜੋ ਤੱਕਰ ਇਹ ਚਾਰ ਹੀ ਤੇਰੇ ਨਾਲ ਨੇ। ਗੁਰੂ ਮਹਾਰਾਜ ਨੇ ਕਿਹਾ ਹੰਸ ਹੇਤ ਲੋਭ ਕੋਪ, ਹੰਸ ਮੈਨੇ ਹਿੰਸਾ, ਹੇਤ ਮੈਨੇ ਮਮਤਾ, ਲੋਭ ਕੋਪ ਮੈਨੇ ਕ੍ਰੋਧ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਜਿਹੜੀਆਂ ਚਾਰ ਪ੍ਰਕਾਰ ਦੀਆਂ ਨਦੀਆਂ ਨੇ ਮਨੁੱਖ ਦੇ ਅੰਦਰ ਨੇ। ਵਿਚਾਰ ਚੱਲ ਰਹੀ ਹੈ ਪੰਚਮ ਪਾਤਸ਼ਾਹ ਦੇ ਪ੍ਰਵਚਨ ਨੇ ਸੋਠ ਰਾਗ ਦੇ ਵਿੱਚ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰ ਹੋ ਤਾਰਨ ਹਾਰੇ। ਕਿਉਂ ਲੋੜ ਹੈ ਪਰਮਾਤਮਾ ਦੇ ਅੱਗੇ ਬੇਨਤੀ ਦੀ, ਅਰਦਾਸ ਦੀ, ਉਹਦੇ ਅੱਗੇ ਜੋਦੜੀ ਕਰਨ ਦੀ, ਅਰਜੋਈ ਕਰਨ ਦੀ? ਇਸ ਕਰਕੇ ਹੈ, ਇਹਨਾਂ ਅੱਗਾਂ ਤੋਂ ਬਚਣ ਦੇ ਲਈ ਹੈ। ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅੱਗ, ਪਵੇ ਦੱਜੇ ਨਾਨਕਾ, ਜਿਹੜਾ ਇਹਨਾਂ ਦੇ ਨਾਲ ਇਹਦੇ ਵਿੱਚ ਪੈਂਦਾ ਹੈ ਉਹ ਸੜ ਕੇ ਸਵਾਹ ਹੋ ਜਾਂਦਾ ਹੈ। ਪਵੇ ਦੱਜੇ ਨਾਨਕਾ ਤਰੀਏ ਕਰਮੀ ਲੱਗ, ਕਰਮਾਂ ਦੀ ਬਖਸ਼ਿਸ਼ ਦੇ ਨਾਲ ਪਾਰ ਉਤਾਰਾ ਹੁੰਦਾ ਹੈ, ਉਹਦੀ ਰਹਿਮਤ ਜਦੋਂ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਵਚਨ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਅਸੀਂ ਰੋਜ਼ ਅਰਦਾਸ ਕਰਦੇ ਹਾਂ। ਵਿਚਾਰ ਚੱਲ ਰਹੀ ਹੈ ਵੀ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰ ਹੋ ਤਾਰਨ ਹਾਰੇ, ਇਹਦੀ ਲੋੜ ਕਿਉਂ ਪਈ? ਇਸ 'ਤੇ ਵਿਚਾਰ ਚੱਲ ਰਹੀ ਹੈ ਪੰਚਮ ਪਾਤਸ਼ਾਹ ਦੇ ਪ੍ਰਵਚਨ ਨੇ ਸੋਠ ਰਾਗ ਦੇ ਵਿੱਚ। ਮਹਾਰਾਜ ਕਹਿੰਦੇ ਨੇ ਤਿੱਤ, ਪਹਿਲੇ ਗੁਰੂ ਨਾਨਕ ਦੇਵ ਦੇ ਪ੍ਰਵਚਨ, ਤਿੱਤ ਸਰਵੜਾ ਭਈ ਲੈ ਨਿਵਾਸਾ, ਪਾਣੀ ਪਾਵਕ ਤਿੰਨੇ ਕੀ ਆ। ਜਿਸ ਗੁਰੂ ਪਿਆਰੀ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਅਸੀਂ ਵਿਚਰ ਰਹੇ ਹਾਂ, ਜੀ ਰਹੇ ਹਾਂ, ਬਾਣੀ ਦਾ ਫਰਮਾਨ ਹੈ, ਇਹਦੀ ਵਿਆਖਿਆ ਸਾਹਿਬਾਂ ਨੇ ਕੀਤੀ ਵੀ ਹੈ ਕੀ। ਤਿੱਤ ਸਰਵੜਾ ਭਈ ਲੈ ਨਿਵਾਸਾ, ਜਿਸ ਭਿਆਨਕ ਸੰਸਾਰ ਸਮੁੰਦਰ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜੀ ਰਹੇ ਹਾਂ, ਤਿੱਤ ਸਰਵਣ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨੇ ਕੀਆ। ਉਸਨੇ ਪਰਮਾਤਮਾ ਨੇ, ਕਰਤੇ ਨੇ, ਅਕਾਲ ਪੁਰਖ ਨੇ ਇਸ ਭਿਆਨਕ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਪਾਣੀ ਨਹੀਂ ਪਾਇਆ, ਇੱਥੇ ਅੱਗ ਹੈ। ਪਾਵਕ ਸਾਗਰ ਅਥ ਤਿੱਤ ਸਰਵੜ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨੇ ਕੀਆ। ਪੰਕਜ ਮੋਹ ਚਿੱਕੜ ਦੇ ਵਿੱਚ, ਮੋਹ ਮਮਤਾ ਦੇ ਚਿੱਕੜ ਦੇ ਵਿੱਚ ਪੰਕਜ ਮੋਹ ਪਗ ਨਹੀਂ ਚੱਲਦਾ ਹੈ, ਪੈਰ ਪੁੱਟਿਆ ਹੀ ਨਹੀਂ ਜਾਂਦਾ ਹੈ, ਪੈਰ ਪੁੱਟਣਾ ਮੁਸ਼ਕਲ ਹੈ, ਪੰਕਜ ਮੋਹ ਪਗ ਨਹੀਂ ਚੱਲਦਾ। ਇੱਕ ਦੀ ਗੱਲ ਨਹੀਂ ਹੈ, ਮਹਾਰਾਜ ਕਹਿੰਦੇ ਹਮ ਦੇਖਾ ਤੈ ਡੂਬੀ ਵਾਲੇ, ਅਸੀਂ ਵੇਖਦੇ ਸਾਡੇ ਵਹਿੰਦਿਆਂ ਵਹਿੰਦਿਆਂ ਸੰਸਾਰ ਜਿਹੜਾ ਹੈ ਉਹ ਡੁੱਬ ਰਿਹਾ ਹੈ ਇਹਦੇ ਵਿੱਚ। ਹਮ ਦੇਖਾ ਤੈ ਡੂਬਿਆਲੇ, ਮਨ ਏਕ ਨਚੇ ਇਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਉਸ ਪਰਮਾਤਮਾ ਨੂੰ ਵਿਸਾਰ ਕੇ ਮਨੁੱਖ ਇਸ ਭਵ ਸਾਗਰ ਦੇ ਵਿੱਚ ਡੁੱਬਦਾ ਜਾ ਰਿਹਾ ਹੈ, ਪਾਰ ਉਤਾਰੇ ਦਾ ਕੋਈ ਹੀਲਾ ਵਸੀਲਾ ਨਹੀਂ ਨਜ਼ਰ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਕਿ ਹੇ ਭਾਈ, ਇਸ ਕਰਕੇ ਪਰਮਾਤਮਾ ਦੇ ਅੱਗੇ ਅਰਦਾਸ ਬਣਦੀ ਕਰਨੀ ਬਣਦੀ ਹੈ। ਆਨੰਦ ਸਾਹਿਬ 'ਚ ਮਹਾਰਾਜ ਕਹਿੰਦੇ ਹੈ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ ਭਉ ਦੂਜਾ ਲਾਇਆ। ਜਦੋਂ ਇੱਥੋਂ ਨਿਕਲ ਗਿਆ ਤਾਂ ਫਿਰ ਮੋਹ ਮਮਤਾ ਜਿਹੜੀ ਅਗਨੀ ਹੈ ਉਹ ਮਗਰ ਪੈ ਗਈ। ਅਖੀਰ 'ਤੇ ਮਹਾਰਾਜ ਇਸੀ ਪੌੜੀ 'ਚ ਕਹਿੰਦੇ ਨੇ, ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚੇ ਮਾਇਆ ਪਾਇਆ। ਜਿਨ੍ਹਾਂ ਦੀ ਪਰਮਾਤਮਾ ਦੀ ਕਿਰਪਾ ਦਾ ਸਦਕਾ ਉਹਦੀ ਗੁਰਪ੍ਰਸਾਦ, ਕਹੇ ਨਾਨਕ ਗੁਰਪ੍ਰਸਾਦ, ਉਸ ਪਰਮਾਤਮਾ ਦੀ ਕਿਰਪਾ ਦਾ ਸਦਕਾ, ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਪਰਮਾਤਮਾ ਮਿਲ ਜਾਂਦਾ ਹੈ। ਤੋ ਮਹਾਰਾਜ ਕਹਿੰਦੇ ਨੇ ਮਾਜ ਰਾਗ ਦੇ ਵਿੱਚ ਹਜ਼ੂਰ ਫਰਮਾਨ ਕਰਦੇ ਨੇ, ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਅੰਤਰ ਪਰਮਾਤਮਾ ਦਾ ਹੁਕਮ ਹੋਇਆ, ਇਸ ਜੀਵ ਦੀ ਪੈਦਾਇਸ਼ ਪ੍ਰਾਰੰਭ ਹੋਈ, ਔਰ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ, ਇਹ ਹੈ ਉਰਦ ਧਿਆਨ ਲਿਵ ਲਾਗਾ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ। ਤੁਸੀਂ ਗੁਰੂ ਪਿਆਰੀ ਸਾਧ ਸੰਗਤ ਜੀ ਕਦੇ ਅਨੁਭਵ ਕਰਨਾ, ਮਾਤਾ ਦੇ ਗਰਭ ਦੇ ਵਿੱਚ ਤੁਸਾਂ ਨੇ ਤਸਵੀਰਾਂ ਵੇਖੀਆਂ ਹੋਣੀਆਂ ਨੇ, ਬੱਚਾ ਜਿਹੜਾ ਹੈ ਉਹਦੀਆਂ ਅੱਖਾਂ ਮੀਟੀਆਂ ਹੋਈਆਂ ਨੇ, ਸਿਰ ਝੁਕਿਆ ਹੋਇਆ ਹੈ, ਛਾਤੀ ਨਾਲ ਲੱਗਾ ਹੋਇਆ ਹੈ, ਬੁੱਲ ਬੰਦ ਨੇ, ਮੂੰਹ ਬੰਦ ਹੈ, ਅੱਖਾਂ ਬੰਦ ਹੈ, ਇੰਦਰੇ ਸਾਰੇ ਠਹਿਰੇ ਹੋਏ ਨੇ, ਬੰਦ ਨੇ, ਔਰ ਜੀਵਨ ਦੇ ਵਿੱਚ ਵੀ ਜਦੋਂ ਆਦਮੀ ਕਿਤੇ ਸਤਸੰਗ ਦੇ ਵਿੱਚ ਬੈਠਾ ਹੈ, ਸਤਸੰਗ 'ਚ ਬੈਠਿਆਂ ਬੈਠਿਆਂ ਕਿਤੇ ਪਰਮਾਤਮਾ ਦੀ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ, ਐਸਾ ਰਸ ਆਇਆ, ਅੱਖਾਂ ਬੰਦ ਹੋ ਜਾਂਦੀਆਂ ਨੇ, ਸਿਰ ਝੁਕ ਜਾਂਦਾ ਹੈ, ਚੌਂਕੜਾ ਵੱਜਿਆ ਹੋਇਆ ਹੁੰਦਾ ਹੈ, ਸਿਰ ਛਾਤੀ ਨਾਲ ਲੱਗ ਜਾਂਦਾ ਹੈ, ਮੂੰਹ ਬੰਦ ਹੈ, ਅੱਖਾਂ ਬੰਦ ਨੇ, ਔਰ ਜੋ ਅਵਸਥਾ ਮਾਤਾ ਦੇ ਗਰਭ ਦੇ ਵਿੱਚ ਉਸ ਬੱਚੇ ਦੀ ਹੁੰਦੀ ਹੈ ਕਿ ਉਹਦੇ ਵੀ ਇੰਦਰੇ ਬੰਦ ਨੇ, ਮੂੰਹ ਵੀ ਬੰਦ ਹੈ, ਅੱਖਾਂ ਵੀ ਬੰਦ ਨੇ, ਸਿਰ ਵੀ ਝੁਕਿਆ ਹੋਇਆ ਹੈ, ਔਰ ਜਦੋਂ ਕਿਤੇ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਕੋ ਦੇਵ ਨੇ ਪਰਮਾਤਮਾ ਦੀ ਰਹਿਮਤ ਹੋ ਜਾਵੇ, ਸੰਗਤ ਦੇ ਵਿੱਚ ਬੈਠਿਆਂ ਬੈਠਿਆਂ ਕੋਈ ਐਸਾ ਰਸ ਬਣ ਜਾਏ, ਸੁੱਤ ਅਤੇ ਸ਼ਬਦ ਇੱਕ ਹੋ ਜਾਣ, ਅਤੇ ਉਹਦੀ ਅਵਸਥਾ ਵੀ ਐਸੀ ਬਣ ਜਾਂਦੀ ਹੈ ਸਰੀਰ ਦੀ, ਔਰ ਉਸਨੂੰ ਉਹੀ ਰਸ ਆਉਂਦਾ ਹੈ, ਉਹੀ ਆਨੰਦ ਆਉਂਦਾ ਹੈ ਜੋ ਮਾਤਾ ਦੇ ਗਰਭ ਦੇ ਵਿੱਚ ਉਸ ਬੱਚੇ ਨੂੰ ਆ ਰਿਹਾ ਹੁੰਦਾ ਹੈ। ਔਰ ਇਹੀ ਕਾਰਨ ਹੈ ਜਿਹੜਾ ਬੱਚਾ ਹੈ ਉਹ ਫਿਰ ਜਦੋਂ ਮਾਤਾ ਦੇ ਗਰਭ ਤੋਂ ਬਾਹਰ ਆਉਂਦਾ ਹੈ, ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਹਾਰਾਜ ਦੀ ਬਾਣੀ ਕਹਿੰਦੀ ਹੈ ਜਦੋਂ ਬਾਹਰ ਆਦਮੀ ਆਉਂਦਾ, ਮਹਾਰਾਜ ਕਹਿੰਦੇ ਲਾਗਤ ਪਵਨ, ਜਿਵੇਂ ਅਸੀਂ ਆਮ ਕਹਿੰਦੇ ਨੇ ਨਾ, ਕੋਈ ਆਦਮੀ ਨੂੰ ਚੰਗੇ ਚਾਰ ਪੈਸੇ ਮਿਲ ਜਾਣ, ਕੋਈ ਅਹੁਦਾ ਮਿਲ ਜਾਏ, ਕੋਈ ਹੋਰ ਦੁਨਿਆਵੀ ਬੜੋਤਰੀ ਹੋ ਜਾਏ, ਅਤੇ ਫਿਰ ਉਹਦੀ ਦੁਨੀਆ ਦੇ ਨਾਲ ਕੋਈ ਤਾਲਮੇਲ ਮਿਲਦਾ ਨਹੀਂ ਹੈ, ਤਾਂ ਲੋਕ ਕਹਿੰਦੇ ਨੇ ਵੀ ਹਵਾ 'ਚ ਹੋ ਗਿਆ, ਉੱਚੀਆਂ ਹਵਾਵਾਂ 'ਚ ਹੋ ਗਿਆ, ਗੱਲੇ ਨਹੀਂ ਕਰਦਾ, ਗੱਲੇ ਨਹੀਂ ਸੁਣਦਾ ਹੈ। ਮਹਾਰਾਜ ਕਹਿੰਦੇ ਲਾਗਤ ਪਵਨ ਖਸਮ ਵਿਸਰਾਇਆ, ਪਰਮਾਤਮਾ ਤੋਂ ਜਦੋਂ ਆਦਮੀ ਮਾਤਾ ਦੇ ਘਰ ਤੋਂ ਬਾਹਰ ਆ ਗਿਆ, ਮਾਇਆ ਦੀ ਹਵਾ ਲੱਗ ਗਈ, ਅਤੇ ਜਿਹੜਾ ਪਤੀ ਪਰਮਾਤਮਾ ਹੈ ਉਹ ਵਿਸਰ ਗਿਆ, ਉਹ ਫਿਰ ਯਾਦ ਨਹੀਂ ਜੇ ਆਉਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਹੇ ਪ੍ਰਭੂ ਹੇ ਮੇਰੇ ਦੀਨ ਦਿਆਲ, ਪਾਵਕ ਸਾਗਰ ਅਥਾਹ ਲਹਿਰ ਮੇ ਤਾਰ ਹੋ ਤਾਰਨ ਹਾਰੇ, ਪੰਚਮ ਪਾਤਸ਼ਾਹ ਦੇ ਪ੍ਰਵਚਨ ਆਉਂਦੇ ਨੇ ਗੌੜੀ ਰਾਗ ਦੇ ਵਿੱਚ, ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ, ਪੁੱਜ ਬਲ ਬੀਰ ਹੇ बाहुबली हे महान शक्तिशाली प्रभु पुजबल वीर ब्रह्म सुख सागर गर्त परत कह लियो उंगरिया हे सुख सागर दे ब्रह्म परमेश्वर मैं इस माया दे कोप हनेरे दे विच एक इस पावक सागर दे डुबदा जा रहा हाँ मेरी उंगली केवल बार है पुज बलबीर ब्रह्म सुख सागर गर्त परत गह लियो उंगरिया हे प्रभु हे मेरे मालिक हे शक्तिशाली परमात्मा हे सुख सागर दे ब्रह्म परमेश्वर मैनू डिगदे होए नू मैनू डुबदे होए नू मेरी उंगली एक बार है वो तो फड़ लो पुज बलबीर ब्रह्म सुख सागर गर्त परत लै गिहो उंगरिया सरवण ना स्रोत हे प्रभु मेरे मैनू सुन दी शक्ति नहीं नाम नैन सुंदर नहीं और तेरे दर्शन कर सका मेरे नैन भी ऐसे नहीं आत द्वार रटत पेंगुरिया हे आत मैंने दुखी आजिज निमाणा निताणा हे प्रभु मैं निमाणा निताणा पेंगुरिया पिंगला हो गया हाँ इस करके अपनी रहमत कर मेरी बाँह पकड़ मैनू इस पवसागर तो पार कर लै ऐसी अरदास दूसरे पातशाह दे प्रवचन आते ने माज राग दी वार दे विच रोहला टुंडला अंधला क्यों गल लगे ताए हे प्रभु मैं ते टुंडा हो गया हाँ अन्ना हाँ रोला हाँ रोला टुंडला अंदरा कह गल लगे तै मैं तेरे गल दे नाल किवें जुड़ सकदा मैं तेरी गलवकड़ी विच किवें आ सकदा हाँ दिस है सुनिए जानिए सौ ना पाया जाए वो परमात्मा ते नजर आउंदा है असी देखदे भी हाँ सारिआं विच उहदा ही है ना सब में जोत जोत है सोए सुनिए सारिआं विच वह बोलदा सुनदे हाँ जानदे हाँ देखे सुने जानिए सौ ना पाया जाए उदा प्रेम हासिल नहीं हुंदा है क्यों रोला टुंडला अंदला कह गल लगे ताए उदे गल दे नाल किवें मिल सकता है जो पिंगला है टुंडा है अंधा है तो गुरु अंगद देव जी कहंदे ने पै के चरण अदब सत्कार पै परमात्मा दा हे प्राणी ओ चरण बना लै पै के चरण कर भाव के जड़े हाथ ने वो प्रेम दे बना ला लोयन सुरत करे अखां दे नाल उस परमात्मा दे दर्शन कर नानक है सियाणीए कंत मिलावा होए इस ढंग नाल उस पति परमात्मा नाल मिलिया जांदा है एक दफा इतिहास का जिक्र आउंदा है जदों पंचम पातशाह ने हरिमंदर साहब बनाया तो बड़ा बहुत दूरों दूरों दुनिया आई लंगर लगा क्योंकि गुरु पोथी गुरु ग्रंथ साहब जेड़े ने उन्हां दी संपादना बाद च हुंदी है हरिमंदर साहब पहला बनता है और एक तो किसी विचारवा ने बड़ी प्यारी गल लिखी है वह कहिंदा हे प्राणी हे गुरसिख हे मेरे भाई हे मेरे सज्जन इस गल तो सिख्या लै इन्हां दो घटनावां तो सिख्या लै बे गुरु ग्रंथ साहब अजे पोथियां दे विच है उहदी संपादना नहीं होई ना उहदा प्रकाश होया है लेकिन वह जिथे उहदा प्रकाश होना है वह स्थान पंचम पातशाह ने पहला बनाया है जिथे प्रकाश करना है हरिमंदर साहब बनाया तो उस वेले पुरातन रीत सी कहंदे ने कि जदों कोई मकान बड़ा कोई बनांदा सी उसारी करदा सी ते जिहड़े पुरोहित हुंदे ने पहला जिहड़ा थाल है वह पुरोहित नूं दित्ता जांदा सी ब्राह्मण पुरोहित होया करदे सन कहंदे ने ਜਦੋਂ ਹਰਿਮੰਦਰ ਸਾਹਿਬ ਬਣਾਇਆ ਗਿਆ, ਪੰਚਮ ਪਾਤਸ਼ਾਹ ਨੇ ਬੜਾ ਵੱਡਾ ਲੰਗਰ ਕੀਤਾ, ਬਹੁਤ ਦੂਰ ਦੂਰ ਦੇਰ ਤੋਂ ਸਿੱਖ ਸੰਗਤਾਂ ਆਈਆਂ ਅਤੇ ਕਹਿੰਦੇ ਨੇ ਬ੍ਰਾਹਮਣ ਜਿਹੜੇ ਸਨ ਕਰਮ ਕਾਂਡੀ ਬ੍ਰਾਹਮਣ, ਉਹ ਵੀ ਆਏ ਕਿ ਮਹਾਰਾਜ ਤੁਸੀਂ ਐਡਾ ਵੱਡਾ ਇਹ ਹਰਿਮੰਦਰ ਸਾਹਿਬ ਬਣਾਇਆ ਹੈ ਵੀ ਅਸੀਂ ਪ੍ਰੋਹਤ ਹਾਂ। ਜਿਹੜਾ ਪਹਿਲਾ ਥਾਲ ਹੁੰਦਾ ਹੈ ਉਹ ਪ੍ਰੋਹਤ ਦਾ ਹੁੰਦਾ ਹੈ। ਵੇਖੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੀ ਜਾਤ ਪਾਤ ਹੈ ਮਹਾਰਾਜ ਦੀ ਹਜ਼ੂਰੀ, ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ 'ਚ ਉਹਦਾ ਕੋਈ ਸਥਾਨ ਨਹੀਂ ਹੈ। ਤੀਸਰੇ ਪਾਤਸ਼ਾਹ ਦੇ ਪ੍ਰਵਚਨ ਆਉਂਦੇ ਨੇ, ਨਾਂਬਾ ਸ਼ੀਂਬਾ ਕਬੀਰ ਜੁਲਾਹਾ ਪੂਰੇ ਗੁਰ 'ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੇ ਜਾਤ ਗਵਾਈ। ਉਹ ਤਾਂ ਆਪਣੇ ਆਪ ਨੂੰ ਕਹਿੰਦੇ ਨੇ, ਜਾਤ ਜੁਲਾਹਾ ਮਤਕਾ ਤੀਰ ਸਹਿਜ ਸਹਿਜ ਗੁਣ ਰਮੇ ਕਬੀਰ, ਛੀਪੇ ਕੇ ਜਨਮ ਕਾਹੇ ਕੋ ਆਇਆ। ਉਹਨਾਂ ਨੇ ਤਾਂ ਲੁਕਾਈ ਨਹੀਂ ਆਪਣੀ ਜਾਤ, ਲੇਕਿਨ ਜਦੋਂ ਆਦਮੀ ਬ੍ਰਹਮ ਨਾਲ ਜੁੜਦਾ ਹੈ, ਪਰਮਾਤਮਾ ਨਾਲ ਜੁੜਦਾ ਹੈ, ਤਾਂ ਫਿਰ ਉਹ ਅਸਲੀ ਬ੍ਰਾਹਮਣ ਬਣ ਜਾਂਦਾ ਹੈ। ਬ੍ਰਹਮ ਬਿੰਦ ਹੈ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਬਲਾਇਆ, ਜਿਹੜਾ ਇੱਕ ਸ਼ਬਦ ਦੇ ਨਾਲ ਜੁੜ ਗਿਆ, ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਗਿਆ, ਸ਼ਬਦ ਨਾਲ ਜੁੜ ਗਿਆ, ਉਹ ਤਾਂ ਬ੍ਰਹਮ ਬਣ ਗਿਆ। ਬ੍ਰਹਮ ਬਿੰਦੇ ਜਿਸਨੇ ਬ੍ਰਹਮ ਨੂੰ ਜਾਣ ਲਿਆ ਉਹੀ ਬ੍ਰਾਹਮਣ ਹੈ, ਕਿਸੇ ਰੂਪ ਰੇਖ ਰੰਗ ਦੇ ਨਾਲ ਬ੍ਰਾਹਮਣ ਨਹੀਂ ਹੈ। ਤਾਂ ਉਹ ਬ੍ਰਾਹਮਣ ਕਹਿੰਦੇ ਜੀ ਅਸੀਂ ਪ੍ਰੋਹਤ ਹਾਂ, ਅਤੇ ਪਹਿਲਾ ਥਾਲ ਤਾਂ ਸਾਨੂੰ ਚਾਹੀਦਾ ਹੈ। ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਹੱਸ ਪਏ, ਕਹਿੰਦੇ ਭਾਈ ਸਾਡਾ ਪ੍ਰੋਹਤ ਜਿਹੜਾ ਸੀ ਅਸੀਂ ਤਾਂ ਉਹਨੂੰ ਲੰਗਰ ਛਕਾ ਤਾ, ਪਹਿਲਾਂ ਥਾਲ ਹੀ ਉਸਨੂੰ ਦਿੱਤਾ ਹੈ, ਉਸ ਦਿਨ ਲੰਗਰ ਛਕਾ ਤਾ। ਕਹਿੰਦੇ ਨੇ ਉਹ ਬ੍ਰਾਹਮਣ ਕਹਿੰਦੇ ਮਹਾਰਾਜ ਬ੍ਰਾਹਮਣ ਤਾਂ ਅਸੀਂ ਹੈ, ਪ੍ਰੋਹਤ ਤਾਂ ਅਸੀਂ ਹਾਂ, ਦੁਨੀਆ ਸਾਨੂੰ ਮੰਨਦੀ ਹੈ। ਜਦੋਂ ਵੀ ਕਿਤੇ ਕੋਈ ਮਕਾਨ ਕੋਈ ਸਨਾਤਨੀ ਵੀਰ ਬਣਾਉਂਦਾ ਹੈ ਤਾਂ ਉਹ ਸਾਨੂੰ ਸਾਡੇ ਲਈ ਥਾਲ ਕੱਢਦਾ ਪਹਿਲਾਂ। ਤੋ ਮਹਾਰਾਜ ਨੇ ਸੂਰ ਪ੍ਰਕਾਸ਼ 'ਚ ਲਿਖਿਆ ਮਿਲਦਾ ਹੈ, ਮਹਾਰਾਜ ਕਹਿੰਦੇ ਭਾਈ ਸਾਡਾ ਪ੍ਰੋਹਤ ਭਾਈ ਬੰਨੋ, ਸਾਡਾ ਪ੍ਰੋਹਤ ਭਾਈ ਬੰਨੋ, ਸਭ ਸਿੱਖ ਸੰਗਤ ਸਤ ਘਰ ਮੰਨੋ। ਸਾਡਾ ਜਿਹੜਾ ਪ੍ਰੋਹਤ ਹੈ ਉਹ ਤਾਂ ਭਾਈ ਬੰਨੋ ਹੈ, ਅਸੀਂ ਉਹਨੂੰ ਲੰਗਰ ਛਕਾ ਤਾ ਹੈ। ਔਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਹੈ, ਜਿੰਨੀ ਦੇਰ ਤੱਕ ਉਹਦੀ ਲਿਖਾਈ ਭਾਈ ਗੁਰਦਾਸ ਜੀ ਨੇ ਲਿਖ ਕੀਤੀ, ਇਹ ਨਾਲ ਹੀ ਰਹੇ ਨੇ। ਔਰ ਇਹ ਜਲਦ ਵੀ ਲਾਹੌਰ ਤੋਂ ਇਹੀ ਬਣਾਉਣ ਗਏ ਸਨ ਭਾਈ ਬੰਨੋ, ਬਹੁਤ ਉੱਚ ਅਵਸਥਾ ਦੇ ਸਨ। ਕਹਿੰਦੇ ਨੇ ਇੱਕ ਦਫਾ ਦਾ ਜ਼ਿਕਰ ਆਉਂਦਾ ਹੈ, ਕਹਿੰਦੇ ਨੇ ਇੱਕ ਸਿੱਖ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਮਹਾਰਾਜ ਵੀ ਤੁਸੀਂ ਤਾਂ ਗੁਰੂ ਹੋ, ਤੁਹਾਡੀ ਤਾਂ ਗੱਲ ਅਲੱਗ ਹੈ ਨਾ, ਉਹ ਜਿਵੇਂ ਤੁਸੀਂ ਉਪਦੇਸ਼ ਕਰਦੇ ਹੋ ਕੋਈ ਇਸ ਤਰ੍ਹਾਂ ਦਾ ਸਿੱਖ ਵੀ ਹੈ, ਇਸ ਪਾਵਕ ਸਾਗਰ ਦੇ ਵਿੱਚ ਕੋਈ ਐਸਾ ਵੀ ਸਿੱਖ ਹੈ ਜਿਹੜਾ ਤੁਹਾਡੇ ਉਪਦੇਸ਼ਾਂ ਦੇ ਅਨੁਸਾਰ ਚੱਲਦਾ ਹੈ, ਜਿਹੜਾ ਇਸ ਭਾਵਕ ਸਾਗਰ ਤੋਂ ਬਚਿਆ ਹੋਇਆ ਹੈ। ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨ ਵਿੱਚੇ ਮਾਇਆ ਪਾਇਆ ਕੋਈ ਹੈ ਇਸ ਤਰ੍ਹਾਂ ਦਾ? ਮਹਾਰਾਜ ਕਹਿੰਦੇ ਬਹੁਤ ਨੇ। ਉਹ ਕਹਿੰਦਾ ਮਹਾਰਾਜ ਮੇਰੀ ਤਮੰਨਾ ਹੈ ਕਿ ਮੈਨੂੰ ਕਿਸੇ ਐਸੇ ਦੇ ਦਰਸ਼ਨ ਕਰਾਓ ਜਿਹੜਾ ਇਸ ਭਵ ਸਾਗਰ ਦੇ ਵਿੱਚ ਵੀ ਹਮ ਦੇਖਾ ਤੈਂ ਡੂਬਿਆ ਲਈ ਉਹਦੇ ਵਿੱਚ ਬਚਿਆ ਹੋਇਆ ਹੈ। ਕਹਿੰਦੇ ਮਹਾਰਾਜ ਨੇ ਕਿਹਾ ਭਾਈ ਬੰਨੋ ਦੇ ਪਾਸ ਚਲੇ ਜਾਓ, ਇਹ ਦੇਸੀ ਘੀ ਦਾ ਵਪਾਰ ਕਰਿਆ ਕਰਦੇ ਸਨ। ਕਹਿੰਦੇ ਨੇ ਉਹ ਸਿੱਖ ਭਾਈ ਬੰਨੋ ਦੇ ਪਾਸ ਗਿਆ, ਬੜੀ ਸਿੱਖਿਆਦਾਇਕ ਇਹ ਇਤਿਹਾਸ ਦੀ ਦਾਸਤਾਂ ਹੈ। ਬਹੁਤ ਐਸੇ ਸਿੱਖ ਸਨ ਮਹਾਰਾਜ ਦੇ ਪਾਸ ਉਸ ਵੇਲੇ। ਕਹਿੰਦੇ ਨੇ ਜਦੋਂ ਭਾਈ ਬੰਨੋ ਦੇ ਪਾਸ ਗਿਆ ਉਹ ਸਿੱਖ, ਅਤੇ ਭਾਈ ਬੰਨੋ ਕਿਸੇ ਨੂੰ ਘੇ ਦੇ ਰਹੇ ਸਨ, और वो एक पली दी खातर बहस हो रही है। मन जोड़ना बहुत प्यारी सिख्यादायक घटना है, इतिहास दी साखी। एक सिद्धांत नूं मुख रखदिया कोई उदा विस्तार वगैरह करन दी नहीं, सिर्फ सिद्धांत नूं मुख रखदिया कहिंदे ने उस सिख ने वेख्या भाई बन्नू अपनी गद्दी ते बैठे ने ते आपस विच जिहड़ा गाहक है उहनां नाल गलबात चल रही है। भाई बन्नू कहिंदे भी गुरमुखा गल ये है भी मैं घट तोलदा नहीं, समान सही देना है, शुद्ध देना है और घट मैं तोलना नहीं और सही दाम लेने ने। काफ़ी विचार हुंदी रही, पिछे पलियां होया कर दी सन थोड़ी जी चीले पली। वो सिख वेखे वेखदा है कहिंदा महाराज ने पता नहीं किवें कहता, जापदा नहीं है कि मेरे मन का शंका मेरा क्लीयर होवे। भी छोटी जी गल करके ये तो माया दे विच फसिया आदमी है। आदमी की कई दफा सोचनी जिहड़ी है ना वो उन्हें गुमराह कर देती है, गलत पासे ले जाती है। ऐसी सोच नहीं हुंदी है। जदों वो निपट गया गाहक तो भाई बन्नू जी कहिंदे हाँ भी सजना तू दस की लैना ई किन्ना लैना ई। वो कहिंदा जी मैं की तो कोई नहीं लैना, मैं तो एक प्रश्न लैके आया सा, पर जापदा इंज है भी वह मेरा प्रश्न अधूरा ही रह जाएगा। वो कहिंदे गुरमुखा दस तेरा की प्रश्न है। कहिंदा जी पहला मैं दस दिया, मैं श्री अमृतसर साहब तो आया हाँ। देखो गुरु प्यारी साध संगत जी, असी भी भुलेखे दे विच बहुत दफा एवें कहने हैं भी अमृतसर जा रहे हैं जी, श्री अमृतसर साहिब, श्री रामदासपुर, श्री रामदासर सुदासर तो आया हाँ। जदों कहिंदे इन्नी गल कही उन्होंने हाथ साफ किए, भाई बन्नो जी ने कपड़े दे नाल गद्दी तो थल्ले उतर के आ गए और जदों सुनिया कि श्री अमृतसर साहब तो आए ने, उहदे चरणां दी धूड़ चक के अपने मत्थे ते लाई और अखां दे विच बैराग आ गया। उहड़ा सिख सी बड़ा हैरान होया भी दो मिनट पहला की सन इह, आ की गल बन गई है। वो कहिंदे गुरमुखा तन है तन मेरा जीवन, तेरे दर्शन दे के मैंने हाल हो गया, गुरु साहिबां दे पासों आया है, साहिबां दी नगरी तो आया है, श्री अमृतसर साहिब तो आया है, चल घर चलीए। घर लै गया, कहिंदा गुरमुखो पहला ये दसो भी तुहाडी सेवा की करा मैं। वो कहिंदे जी भी सेवा बाद च रही, पहला मैं इशनान करना चाहुंना। भाई बन्नो जी कहिंदे कि गुरमुखा ठंडे पानी नाल नहाना है कि कोसे नाल नहाना है कि गर्म नाल नहाना है, किस तरह के पानी नाल नहाना है, मैं उस तरह का इंतजाम करा। वो सिख कहिंदा कहिंदा गुरमुखो पानी नाल तो रोज़ ही नहाईदा है, तुसी घिओ दे व्यापारी हो, अज घे दे नाल ही इशनान करना है। उसने कहा देखिए तो सही। वो बड़े खुश होए, भाई बन्नो जी हे परमात्मा हे वाहिगुरु हे सच्चे पातशाह, अज किरत भी सफल होने लगी है। अगे तो कीरती हुंदी सी ना, हुण तां अज तक किरत भी सफल हो रही दिस रही है। वो कहिंदे तुसीं तैयार होवो, तो उन्होंने बड़े कुप्पे लिया के उस गुसलखाने दे कोल रख दिते और पटड़ी जे पर बैठ के इशनान करना सी, वो पटड़ी को रख के साफ नवी पटड़ी रख के उहदे पर दो कुप्पे डोल दिते के दे। इन्ने नूं वो आदमी आ गया, जिस तीसरा कुप्पा डोल लगे उन्हें बांह फड़ ली, कहिंदा जी बस, कहिंदा जी तुसी उत्थे ਇੱਕ ਪਲੀ ਦੀ ਖਾਤਰ ਝਗੜਾ ਕਰ ਰਹੇ ਸੌ, ਇੱਥੇ ਦੋ ਕੁੱਪੇ ਰੋੜ ਦਿੱਤੇ ਨੇ ਐਵੇਂ। ਕਹਿੰਦੇ ਗੁਰਮੁਖਾ ਐਵੇਂ ਨਹੀਂ ਰੋੜੇ, ਇਹ ਤੇ ਜਿਸ ਪੱਟੀ 'ਤੇ ਬੈਠ ਕੇ ਮੇਰੇ ਗੁਰੂ ਮੇਰੇ ਮੁਰਸ਼ਿਦ ਮੇਰੇ ਮਾਲਕ ਮੇਰੇ ਠਾਕਰ ਮੇਰੇ ਸਵਾਮੀ ਦੇ ਸਿੱਖ ਨੇ ਇਸ਼ਨਾਨ ਕਰਨੇ, ਮੈਂ ਤਾਂ ਉਹ ਸਾਫ਼ ਕਰਕੇ ਹਟਿਆ, ਪਹਿਲਾਂ ਉਹਦਾ ਇਸ਼ਨਾਨ ਕਰਾਇਆ ਹੈ, ਆਓ ਤੁਸੀਂ ਬੈਠੋ। ਉਹ ਕਹਿੰਦਾ ਜੀ ਬਸ ਮੈਂ ਤਾਂ ਸਿਰਫ ਵੇਖਣਾ ਹੀ ਸੀ, ਪਰ ਮੈਨੂੰ ਇੱਕ ਸ਼ੰਕਾ ਹੋਰ ਹੈ, ਉਹ ਵੀ ਦੂਰ ਕਰ ਦਿਓ। ਉਹ ਕਹਿੰਦਾ ਜੀ ਵੀ ਉੱਥੇ ਤੁਸੀਂ ਮਾੜੀ ਜਿਹੀ ਗੱਲ 'ਤੇ ਬਹਿਸ ਕਰ ਰਹੇ ਸੋ, ਇੱਥੇ ਤੁਸੀਂ ਘੇਈ ਉਡਾ ਦਿੱਤਾ ਹੈ। ਉਹ ਕਹਿੰਦੇ ਗੁਰਮੁਖਾ ਗੱਲ ਮਨ ਜੋੜਨਾ ਬੜੇ ਉਮਦਾ ਵਚਨ ਨੇ ਇਹ। ਭਾਈ ਬੰਨੋ ਜੀ ਕਹਿੰਦੇ ਉਹ ਮੇਰੀ ਕਿਰਤ ਹੈ, ਗੁਰੂ ਮਹਾਰਾਜ ਨੇ ਇਹ ਨਹੀਂ ਕਿਹਾ ਹੈ ਬਈ ਪੀਲੀ ਨੀਲੀ ਜਾਂ ਚਿੱਟੀ ਪਗੜੀ ਪਨ ਲਓ ਅਤੇ ਮਾਰ ਕੋਟ ਲੰਬੇ ਚੌੜੇ ਚੋਗੇ ਪਾ ਲਓ ਅਤੇ ਏਅਰ ਕੰਡੀਸ਼ ਗਧੇਲਿਆਂ 'ਤੇ ਬੈਠੋ ਅਤੇ ਡੱਖਾ ਤੋੜੋ ਹੀ ਨਾ। ਗੁਰਮਤੀ ਨੂੰ ਨਹੀਂ ਕਹਿੰਦੀ, ਜਿਵੇਂ ਤੁਹਾਡੇ ਨਾਲ ਕਈ ਦਫ਼ਾ ਜ਼ਿਕਰ ਕਰੀਦਾ, ਗੁਰਮਤਿ ਕਹਿੰਦੀ ਆ ਉੱਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਦਰੀ ਚਿੰਤ। ਇਹ ਸਿੱਖ ਦੀ ਰਹਿਣੀ ਬਹਿਣੀ ਸਹਿਣੀ ਪੰਚਮ ਪਾਤਸ਼ਾਹ ਦੇ ਇਸ ਸ਼ਲੋਕ ਦੇ ਵਿੱਚ ਆਉਂਦੀ ਹੈ, ਵਿਦਵਾਨ ਐਸਾ ਮੰਨਦੇ ਨੇ। ਕਹਿੰਦਾ ਜੀ ਉਹ ਮੇਰੀ ਕਿਰਤ ਹੈ, ਇਹ ਮੇਰੀ ਕੀਰਤੀ ਹੈ, ਉਹ ਮੇਰਾ ਧੰਦਾ ਹੈ, ਇਹ ਮੇਰਾ ਧਰਮ ਹੈ। ਉੱਥੇ ਮੇਰਾ ਸੰਸਾਰ ਸੀ, ਇੱਥੇ ਮੇਰਾ ਨਿਰੰਕਾਰ ਹੈ। ਤੋ ਗੁਰੂ ਪਿਆਰੇ ਸਾਧ ਸੰਗਤ ਜੀ, ਇਸ ਕਰਕੇ ਲੋੜ ਹੈ ਇੱਕ ਮੈਂ ਸ਼ਲੋਕ ਕਹਿ ਕੇ ਆਪ ਤੋਂ ਖਿਮਦਾ ਜਾ ਚੁੱਕਾ ਹਾਂ। ਮਹਾਰਾਜ ਕਹਿੰਦੇ ਨੇ ਤਿਤ ਸਰਵੜੈ ਭਈਲੇ ਨਿਵਾਸਾ, ਪਾਣੀ ਪਾਵਗ ਤਿਨੇ ਕੀਆ, ਪੰਕਜ ਮੋਹ ਪਗਨੀ ਚਾਲੈ, ਹਮ ਦੇਖਾ ਤੈ ਡੂਬਿਆਲੇ। ਲੇਕਿਨ ਕਹੇ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ, ਉਹ ਵੀ ਨੇ ਜਿਵੇਂ ਭਾਈ ਬੰਨੋ। ਮਹਾਰਾਜ ਦਾ ਸ਼ਲੋਕ ਆਉਂਦਾ ਇੱਕ, ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਨਦੀ ਤਰੰਦੜੀ ਮੈਂਡਾ ਖੋ ਮਨਾ ਖੁੰਜੈ। ਇਹ ਸੰਸਾਰ ਨਦੀ ਦੀ ਨਿਆਈ ਹੈ, ਦਰਿਆ ਦੀ ਨਿਆਈ ਹੈ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ, ਇਹਦੇ 'ਚ ਮੇਰੇ ਪੈਰ ਡੁੱਬਦੇ ਹੀ ਨਹੀਂ, ਖੁੱਭਦੇ ਹੀ ਨਹੀਂ। ਹੁਣ ਦੇਖੋ ਦੋਨਾਂ ਮਹਾਰਾਜ ਦੇ ਪ੍ਰਵਚਨਾਂ ਨੂੰ ਸਨਮੁਖ ਰੱਖੋ। ਉੱਧਰ ਕਹਿੰਦੇ ਨੇ ਹਮ ਦੇਖਾ ਤੈ ਡੂਬਿਆਲੇ, ਪੰਕਜ ਮੋਹ ਪਗ ਨਹੀਂ ਚੱਲ ਲੈ, ਹਮ ਦੇਖਾ ਤੈ ਡੂਬਿਆਲੇ। ਇੱਥੇ ਕਹਿੰਦੇ ਨੇ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ, ਹੇ ਪ੍ਰਭੂ ਤੇਰਾ ਪਿਆਰ ਤੇਰਾ ਸਿਮਰਨ ਤੇਰੀ ਬੰਦਗੀ ਮੇਰੇ ਹਿਰਦੇ 'ਚ ਵਸ ਗਈ ਹੈ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੇ, ਮੰਝ ਮੁਹੱਬਤ ਤੇਰੀ, ਤੈਂ ਸ਼ੋ ਚਾਨੀ ਮੈਂਡਾ ਹੀੜਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਹੁਣ ਜਿਹੜਾ ਇਹ ਨਾਨਕ ਆ ਕੇ ਜਿਹੜਾ ਤੇਰਾ ਨਾਮ ਹੈ ਇਹ ਮੇਰੇ ਲਈ ਤੁਲਾ ਬਣ ਗਿਆ, ਬੇੜੀ ਬਣ ਗਈ ਹੈ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਇਸ ਸ਼ਬਦ ਦੀ ਵਿਚਾਰ ਸ਼ਰਨ ਕੀਤੀ ਹੈ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰ ਹੋ ਤਾਰਨ ਹਾਰੇ। ਔਰ ਜਿਹੜੇ ਇਸ ਢੰਗ ਨਾਲ ਚੱਲਦੇ ਨੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਇਹ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ। ਇਹਨਾਂ ਅੱਖਰਾਂ ਦੁਆਰਾ ਰੱਖਿਆ ਮਦੇ ਜਾ ਚੱਕਿਆ, ਭੁੱਲ ਚੁੱਕ ਮਾਫ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।